ਆਪ ਪਿਛੜਦਾ, ਆਪ ਨਹੀਂ ਲੜਦਾ ਹੁੰਦਾ ਨਾ, ਉਹਦੀ ਮਜਬੂਰੀ ਹੈ ਬਾਪ ਦੀ, ਵੱਡੇ ਭਰਾ ਦੀ ਮਜਬੂਰੀ ਹੈ ਸਮਝਾਉਣ। ਉਹ ਜਗ੍ਹਾ ਗੁਰਮੁਖ ਦੀ ਹੁੰਦੀ, ਗੁਰਮੁਖ ਸਪੂਤ ਹੈ,
ਗੁਰਮੁਖ ਪਾਈਏ ਸ਼ਬਦੀ ਆਚਾਰ,
ਗੁਰਮੁਖ ਪਾਈਏ ਸ਼ਬਦ ਆਚਾਰ, ਸ਼ਬਦ ਜੋ ਉਪਦੇਸ਼ ਹੈ ਗੁਰਮੁਖ ਜੀ ਦਾ, ਇਹ ਉਪਦੇਸ਼ ਨਾਲ ਉਹਨੇ ਆਪਣਾ ਆਚਰਣ ਸਾਧਿਆ, ਆਚਰਣ ਜੋ ਬਣਾਇਆ ਉਹਨੇ ਆਪਣਾ, ਇਹ ਗੁਰਬਾਣੀ ਅਨੁਸਾਰ ਬਣਾਇਆ, ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲਿਆ ਉਹਨੇ। ਜੇ ਢਾਲ ਲਿਆ ਫਿਰ ਗੁਰਮੁਖ ਹੈ, ਜੇ ਨਹੀਂ ਢਾਲਿਆ ਗੁਰਮੁਖ ਨਹੀਂ। ਗੁਰਸਿੱਖ ਨੇ ਆਚਰਣ ਆਪਣਾ ਗੁਰਮਤ ਅਨੁਸਾਰ ਬਣਾਉਣਾ, ਜੇ ਆਚਰਣ ਹੈ ਨਹੀਂ ਫਿਰ ਕੋਈ ਫਰਕ ਨਹੀਂ, ਫਿਰ ਕੋਈ ਫਾਇਦਾ ਨਹੀਂ ਬਾਣੀ ਪੜ੍ਹਨ। ਢਾਲ ਜਿਵੇਂ ਕੋਈ ਚੀਜ਼ ਢਾਲ ਕੇ ਆਪਾਂ ਸਾਂਚੇ 'ਚ ਪਾ ਦਿੰਦੇ, ਜੇ ਤਾਂ ਸਾਂਚਾ ਹੋਈ ਬਣ ਜਾਂਦੀ, ਮਨ ਨੂੰ ਢਾਲ ਕੇ ਮੋਹ ਮੰਗੂ ਇਹਨੇ ਸਾਂਚੇ 'ਚ ਪਾ ਦੇਣਾ ਗੁਰਬਾਣੀ ਦੇ 'ਚ, ਉਹੋ ਜਿਹਾ ਹੀ ਬਣ ਜਾਣਾ ਚਾਹੀਦਾ ਗੁਰੂ ਬਣਾਉਂਦਾ। ਇਹ ਘੜਿਆ ਗਿਆ
ਸ਼ਬਦ ਨੀ ਭੇਦ ਜਾਣਾ ਜਾਣਾਈ,
ਸ਼ਬਦ ਭੇਦ ਜਾਣਾ ਜਾਣਾਈ, ਇਹ ਗੁਰਬਾਣੀ ਵਿੱਚ ਜਿਹੜਾ ਭੇਦ ਰਹਿ ਗਿਆ ਨਾ, ਦੱਸਣ ਤੇ ਰਹਿ ਗਈ ਗੱਲ, ਉਹ ਸ਼ਬਦ ਭੇਦ ਰਹਿ ਗਿਆ। ਜਿਹੜਾ ਆ ਸ਼ਬਦ ਭੇਦ ਹੈ ਨਾ, ਵੀ ਚੜ੍ਹ ਪੈਰਾਂ ਨੂੰ ਨਹੀਂ ਕਹਿੰਦੇ, ਹੱਥਾਂ ਨੂੰ ਕਰ ਨਹੀਂ ਕਹਿੰਦੇ, ਇਹ ਤਾਂ ਸਾਨੂੰ ਗੁਰਬਾਣੀ ਚੋਂ ਸਮਝ ਆਉਂਦੀ ਹੈ, ਇਹ ਤਾਂ ਦੱਸਿਆ ਹੋਇਆ, ਇਹ ਜਾਣਾਈ ਵਾਲੀ ਗੱਲ ਨਹੀਂ ਹੈ। ਜਿਹੜਾ ਬੁੱਝਣ ਵਾਲੀ ਗੱਲ ਰਹਿ ਗਈ ਨਾ, ਸ਼ਬਦ ਭੇਦ ਜਿਹੜੀ ਕਹਿਣ ਤੋਂ ਗੱਲ ਰਹਿ ਗਈ, ਜਿਹੜੀ ਕਥਨ ਤੋਂ ਪਰੇ ਰਹਿ ਗਈ, ਉਹ ਸ਼ਬਦ ਦੇ ਵਿੱਚ ਉਪਦੇਸ਼ ਜੋ ਭੇਦ ਫੇਰ ਰਹਿ ਗਿਆ, ਜਿਹੜੀ ਦੱਸੀ ਉਹ ਨਹੀਂ ਜਾ ਸਕੀ ਗੱਲ, ਭੇਦ ਤਾਂ ਰਹਿ ਗਿਆ ਨਾ, ਉਹ ਤੇਰੀ ਕਿਰਪਾ ਨਾਲ ਬੁੱਝ ਜਾਣੀ, ਜਾਣੇ ਜਾਣਾ ਹੈ
ਨਾਨਕ,
ਉਹ ਜਾਣੇ ਜਾਣਾ ਹੀ ਕਰ ਜਾਂ ਗਿਆਨ ਮਤ ਜਾਗੂ ਨਾ, ਉਹ ਫਿਰ ਸਮਝਾਊ, ਜਾਣੇ ਜਾਣਾ ਹੈ, ਜਦ ਗਿਆਨ ਮਤ ਜਾਗੂ ਫਿਰ ਸਮਝ ਆਜੂ, ਉਹ ਜਿੰਨਾ ਚਿਰ ਗਿਆਨ ਮਤ ਨਹੀਂ ਜਾਗਦੀ ਸਮਝ ਨਹੀਂ ਆਉਣੀ। ਉਪਜਾ ਸਹਿਜ ਗਿਆਨ ਮਤ ਜਾਗੀ,
ਨਾਨਕ ਹੋਮੇ ਜਾਲ ਸਮਾਈ,
ਨਾਨਕ ਕਹਿੰਦਾ ਹੋਮੇ ਜੜ ਜਾਂਦੀ ਹੈ, ਜਿੰਨਾ ਚਿਰ ਹੋਮੇ ਨਹੀਂ ਜੜਦੀ ਉਹਨਾਂ ਚਿਰ ਸਮਾ ਨਹੀਂ ਸਕਦਾ, ਮਨ ਉਹਨਾਂ ਚਿਰ ਜੋਤੀ ਜੋਤ ਨਹੀਂ ਮਿਲ ਸਕਦੀ। ਸ਼ਬਦ ਦਾ ਵਿਰੋਧ ਛੱਡ ਕੇ ਹੀ ਸ਼ਬਦ ਵਿੱਚ ਸਮਾਇਆ ਜਾ ਸਕਦਾ ਹੈ, ਹੋਮੇ ਨਾਵੇ ਨਾਲ ਵਿਰੋਧ ਹੈ ਨਾ, ਜੇ ਨਾਮ ਦੇ ਵਿੱਚ ਸਮਾਉਣਾ ਤਾਂ ਹੋਮੇ ਛੱਡਣੀ ਪਊ, ਜੇ ਪਰਮੇਸ਼ਰ ਦੇ ਭਾਣੇ ਸਮਾਉਣਾ ਮਰਜ਼ੀ 'ਚ ਸਮਾਉਣਾ ਤਾਂ ਆਪਣੀ ਮਰਜ਼ੀ ਤਿਆਗਣੀ ਪਊ, ਆਪਣੀ ਮਰਜ਼ੀ ਛੱਡ ਕੇ ਹੀ ਉਹਦੀ ਮਰਜ਼ੀ ਵਿੱਚ ਚੱਲਿਆ ਜਾ ਸਕਦਾ ਹੈ, ਆਪਣਾ ਭਾਣਾ ਛੱਡ ਕੇ ਹੀ ਪਰਮੇਸ਼ਰ ਦੇ ਭਾਣੇ ਵਿੱਚ ਚੱਲਿਆ ਜਾ ਸਕਦਾ, ਸਮਾਇਆ ਜਾ ਸਕਦਾ। ਹੋਮੇ ਜਾਲ
ਸਮਾਏ,
ਹੋਮੇ ਨੂੰ ਜਾਲ ਕੇ ਆਪਣੀ ਮਰਜ਼ੀ ਨੂੰ ਨਸ਼ਟ ਕਰਕੇ ਉਹਦੀ ਮਰਜ਼ੀ ਵਿੱਚ ਜੀਵਨ ਜੀਵਿਆ ਜਾ ਸਕਦਾ, ਉਹਦੀ ਮਰਜ਼ੀ ਵਿੱਚ ਜੀਵਨ ਜਿਹੜਾ ਜਿਉਣਾ ਹੈ ਉਹੀ ਆਚਰਣ ਹੈ ਬਦਲਿਆ ਹੋਇਆ। ਜਦ ਭਾਣੇ ਵਿੱਚ ਚੱਲਣਾ ਉਹ ਆਚਰਣ ਤਾਂ ਬਦਲਣਾ, ਭਾਣੇ 'ਚ ਚੱਲਣ ਵਾਲੇ ਦਾ ਆਚਰਣ ਹੋਰ ਹੈ, ਆਪਣੇ ਭਾਣੇ ਚੱਲਣ ਵਾਲੇ ਦਾ ਆਚਰਣ ਹੋਰ ਹੈ। ਗੁਰਮੁਖ ਭਾਣੇ 'ਚ ਚੱਲਦਾ, ਇਸ ਕਰਕੇ ਉਹਦਾ ਆਚਰਣ ਗੁਰਬਾਣੀ ਅਨੁਸਾਰ ਹੈ। ਗੁਰਬਾਣੀ ਕਹਿੰਦੀ ਹੈ ਗੁਰ ਕੇ ਭਾਣੇ ਚੱਲ, ਗੁਰ ਕੇ ਭਾਣੇ ਚੱਲਣ ਨੂੰ ਕਹਿੰਦੀ ਹੈ, ਗੁਰਮੁਖ ਗੁਰ ਕੇ ਭਾਣੇ ਚੱਲਦਾ ਵਰਦਾ, ਜਿਹੜਾ ਆਪਣੇ ਭਾਣੇ ਚੱਲਦਾ ਉਹ ਗੁਰਬਾਣੀ ਤੋਂ ਬਗੀ ਹੈ। ਜੇ ਆਪਣੇ ਭਾਣੇ ਚੱਲਦਾ ਨਾ ਉਹ ਗੱਲ ਮੰਨੀ ਨਹੀਂ ਤਾਂ ਬਾਗੀ ਖੜਾ, ਤਾਂ ਸਿੱਖ ਕਰਿਆ ਫਿਰ ਉਹ ਅਜੇ ਉਹਦਾ ਹੋਬੇ ਖੜੀ ਹੈ ਉੱਥੇ, ਆਪਣਾ ਭਾਣਾ ਛੱਡ ਕੇ ਫਿਰ ਕਿਵੇਂ ਇਹ ਨਹੀਂ ਜੀ ਗੱਲ ਮੰਨੀ ਜਾ ਸਕਦੀ, ਉਹ ਤਾਂ ਗੁਰੂ ਕੇ ਜਾ ਕੇ ਹੋਇਆ ਖੜਾ, ਕਹਿੰਦਾ ਮੈਂ ਸਿੱਖ ਹਾਂ, ਜਿਹੜੇ ਗੁਰਕੇ ਪਾਣੇ ਨਹੀਂ ਚੱਲਦੇ ਸਿੱਖ ਕੋਈ ਨਹੀਂ ਹੈ, ਉਹ ਸਿੱਖ ਨਹੀਂ ਬਣ ਸਕਦੇ, ਹਾਂ ਜਿਹਨਾਂ ਜਿਹੜੀ ਗੱਲ ਦਾ ਪਤਾ ਉਹਨਾਂ ਕੋ ਤਾਂ ਮੰਨੂ ਜੀ, ਨਹੀਂ ਪਤਾ ਰੋ ਸਕੇ, ਜਿਹਨਾਂ ਪਤਾ ਲੱਗ ਜਾ ਉਹਨੀ ਮੰਨਣੀ ਚਾਹੀਦੀ। ਇਸ ਕਰਕੇ ਹੌਲੀ ਹੌਲੀ ਬਦਲੂਗਾ। ਆਪਣੀ ਮਰਜ਼ੀ ਛੱਡੇ ਤੇ ਬਿਨਾਂ ਗੁਰ ਕੀ ਮਰਜ਼ੀ ਵਿੱਚ ਗੁਰ ਕੇ ਪਾਣੇ ਚੱਲਿਆ ਨਹੀਂ ਜਾ ਸਕਦਾ, ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਿਆ ਨਹੀਂ ਜਾ ਸਕਦਾ।
ਗੁਰਮੁਖੀ ਸਾਚੇ ਕਾ ਭਾਉ ਪਾਵੈ, ਗੁਰਮੁਖੀ ਬਾਣੀ ਅਘੜ ਘੜਾਵੈ।
ਗੁਰਮੁਖ ਨੂੰ ਹੁਕਮ ਦਾ ਪੈ ਹੁੰਦਾ, ਸੱਚੇ ਕਾ ਭਾਉ, ਸੱਚ ਜਿਹੜਾ ਹੈ ਜੋਤ ਹੈ ਆਦਿ ਸੱਚ, ਉਹ ਤੋਂ ਜੋ ਪੈਦਾ ਹੋਇਆ ਹੁਕਮ ਹੈ ਉਹ ਸੱਚ ਹੈ, ਸੱਚ ਤੋਂ ਪੈਦਾ ਹੋਈ ਹੈ ਚੀਜ਼ ਉਹ ਸੱਚ ਹੈ। ਸਾਚ ਸ਼ਬਦ ਸੱਚ ਤੋਂ ਪੈਦਾ ਹੋਇਆ ਹੋਇਆ ਸ਼ਬਦ, ਸੱਚਾ ਹੁਕਮ, ਹੁਕਮ ਨਾਲ ਸੱਚਾ ਲੱਗੂ, ਸੱਚ ਤੋਂ ਪੈਦਾ ਹੋਇਆ ਹੈ। ਗੁਰਮੁਖ ਪਰਮੇਸ਼ਰ ਦੇ ਹੁਕਮ ਦਾ ਦੇ ਭੈ ਚ ਰਹਿੰਦਾ, ਡਰਦਾ ਉਹ ਤੋਂ, ਭਾਣੇ ਦਾ ਵਿਰੋਧ ਨਹੀਂ ਕਰਨਾ, ਕੁਦਰਤ ਦੇ ਵਿਰੋਧ ਚ ਨਹੀਂ ਜਾਣਾ। ਜੋ ਹੋ ਰਿਹਾ ਉਹਨੂੰ ਮਿੱਠਾ ਕਰਕੇ ਮਿਲਣਾ, ਪਾਣੀ ਨੂੰ ਮਿੱਠਾ ਕਰਕੇ ਮਿਲਣਾ, ਇਹ ਗੁਰਮੁਖ ਦੀ ਨਿਸ਼ਾਨੀ। ਸੱਚੇ ਕਾ
ਭਉ ਪਾਵੈ,
ਭਉ ਡਰ, ਡਰ ਹੈ ਹੁਕਮ ਦਾ, ਜਿਹੜਾ ਹੁਕਮ ਦੇ ਡਰ ਚ ਰਹਿੰਦਾ ਉਹਨੂੰ ਜਪ ਦਾ ਡਰ ਨਹੀਂ ਰਹਿੰਦਾ। ਹੁਕਮ ਛੇਰ ਹੈ, ਜੰਮ ਕਾਲ ਗਿੱਦੜ ਹੈ, ਜੇ ਛੇਰ ਦੀ ਭੈ ਦੇ ਵਿੱਚ ਚਲੇ ਜਾਈਏ, ਛੜ ਵਿੱਚ ਚਲੇ ਜਾਈਏ, ਸਿੰਘ ਸ਼ਰਣ ਕੱਤ ਜਾਈਏ, ਜੇ ਜੰਬੁਕ ਗ੍ਰਸ ਹੈ, ਜੇ ਛੇਰ ਦੀ ਛੜ ਵਿੱਚ ਜਾ ਕੇ ਵੀ ਗਿੱਦੜ ਦਾ ਡਰ ਰਿਹਾ, ਫਿਰ ਉਹ ਛੇਰ ਕਾਹਦਾ? ਕਹਿਣ ਤੋਂ ਭਾਵ ਜਿਹੜਾ ਹੁਕਮ ਦੇ ਭੈ ਦੇ ਵਿੱਚ ਹੈ, ਪਰਮੇਸ਼ਰ ਦੀ ਭੈ ਦੇ ਵਿੱਚ ਹੈ, ਉਹਨੂੰ ਕਿਸੇ ਦੇਵੀ ਦੇਵਤਾ ਦੇ ਭੈ ਦੀ ਲੋੜ ਨਹੀਂ। ਜਿੱਥੇ ਤੱਕ ਮੌਤ ਦੀ ਗੱਲ ਹੈ, ਮਰਦਾ ਤਾਂ ਆਤਮਾ ਹੈ ਹੀ ਨਹੀਂ, ਜਿਹੜਾ ਮਰਦਾ ਹੀ ਨਹੀਂ ਤਾਂ ਭਰਮ ਹੈ, ਇਹ ਤਾਂ ਸਾਰੇ ਹੀ ਬੋਲਦੇ ਨੇ ਆਤਮਾ ਉਮਰ ਹੈ। ਜਦ ਮਰਦਾ ਨਹੀਂ ਡਰ ਹੋਰ ਕਰਦਾ, ਫਿਰ ਜਮ ਕੀ ਹੋਇਆ? ਜਮ ਤਾਂ ਕੁਛ ਵੀ ਨਾ ਹੋਇਆ, ਜਦ ਇਹ ਮਰਦਾ ਨਹੀਂ ਫਿਰ ਜਮਕਾਲ ਕੀ ਹੋਇਆ? ਕੁਛ ਵੀ ਨਹੀਂ, ਜਮਕਾਲ ਕੁਛ ਨਹੀਂ। ਜੇ ਤਾਂ ਮਰਦਾ ਹੋਵੇ ਇਹਨੂੰ ਮਾਰਨ ਵਾਲੀ ਚੀਜ਼ ਫਿਰ ਜਮਕਾਲ ਹੋ ਗਈ, ਜਦ ਇਹ ਮਰਦਾ ਹੀ ਨਹੀਂ ਫਿਰ ਜਮਕਾਲ ਹੋਇਆ ਕੀ? ਇਹ ਭਰਮ ਜਾਲ ਚ ਫਸ ਜਾਂਦਾ ਆਤਮਾ, ਇਹ ਹੁਣ ਭਰਮ ਜਾਲ ਚ ਫਸੀ ਹੋਈ ਹੈ, ਭਰਮ ਦਾ ਆਂਡਾ ਬਣਿਆ ਹੋਇਆ, ਅੰਦਰ ਰੋਸ਼ਨੀ ਹੈ ਬਾਹਰ ਹਨੇਰਾ। ਭਰਮ ਦਾ ਆਂਡਾ ਫੂਟੋ, ਆਂਡਾ ਭਰਮ ਕਾ ਮਨੈ ਪਿਆ ਪਰਗਾਸਾ, ਕਾਟੀ ਵੇੜੀ ਪਗੈ ਤੈ ਗੁਰ ਕੀਨੋ ਬੰਦ ਖੁਲਾਸਾ, ਬੰਦ ਖੁਲਾਸਾ। ਜਿਹੜੇ ਬੰਧਨ ਤੇ, ਬੰਧਨ ਕਾਹਦੇ ਤੇ? ਭਰਮ ਦੇ। ਭਰਮ ਚ ਕਰਿਆ ਹੋਇਆ, ਹਨੇਰਾ ਅਗਿਆਨਤਾ ਚ ਕਰਿਆ ਹੋਇਆ, ਹੋਰ ਕੁਛ ਨਹੀਂ। ਅਗਿਆਨਤਾ ਦੂਰ ਹੋਣੀ ਹੈ ਗਿਆਨ ਨਾਲ ਹੋਣੀ। ਜੇ ਬ੍ਰਹਮ ਗਿਆਨ ਦੀ ਸ਼ਰਨ ਵਿੱਚ ਆਇਆ, ਜੇ ਵਿਵੇਕ ਦੀ ਸ਼ਰਨ ਵਿੱਚ ਹੈ, ਤਾਂ ਹਨੇਰੇ ਦਾ ਕੋਈ ਡਰ ਨਹੀਂ। ਜਿੰਨਾ ਚਿਰ ਸੂਰਜ ਦੀ ਛਲ ਵਿੱਚ ਹੈ ਹਨੇਰੇ ਦਾ ਕੋਈ ਡਰ ਨਹੀਂ, ਰਾਤ ਦਾ ਕੋਈ ਡਰ ਨਹੀਂ। ਰਾਤ ਹੁੰਦੀ ਨਹੀਂ ਜਿੱਥੇ ਸੂਰਜ ਹੁੰਦਾ, ਜਿੱਥੇ ਸੂਰਜ ਦੀ ਗੈਰਹਾਜ਼ਰੀ ਹੋਊ ਉੱਥੇ ਹਨੇਰਾ ਹੋਊਗਾ, ਰਾਤ ਹੋਊਗੀ। ਸੂਰਜ ਦੀ ਇਹ ਭੈ ਰੱਖਣੀ ਹੈ ਕਿ ਸੂਰਜ ਤੋਂ ਪਰੇ ਨਹੀਂ ਹੋਣਾ। ਚੱਕ ਵੀ ਜਿਵੇਂ ਸੂਰਜ ਨੂੰ ਦੇਖੀ ਜਾਂਦੀ ਹੈ, ਸੂਰਜ ਤੋਂ ਆਪਣੇ ਧਿਆਨ ਨਹੀਂ ਹਟਾਉਣਾ। ਸੂਰਜ ਕਿੱਥੇ? ਹਿਰਦੇ 'ਚ ਹੁੰਦਾ ਸੂਰਜ, ਹਿਰਦੇ 'ਚ ਚੜ੍ਹਨਾ ਸੂਰਜ, ਬਾਹਰ ਨਹੀਂ ਚੜ੍ਹਨਾ। ਬਾਹਰ ਵਾਲਾ ਸੂਰਜ ਹੋਰ ਹੈ, ਇਹਦੇ ਵੱਲ ਤਾਂ ਝਾਕ ਵੀ ਨਹੀਂ ਹੁੰਦਾ। ਇਹ ਗੱਲ ਕਬੀਰ ਭਗਤ ਕਹਿੰਦੇ ਨੇ ਕਿ ਜਦੋਂ ਸੂਰਜ ਚੜ੍ਹਿਆ ਨਾ, ਉਹਦੇ ਭਾਨ ਜਪ ਚੀਦਾ ਕਹੋ ਕਬੀਰ, ਮਨ ਪਿਆ ਪ੍ਰਗਾਸਾ, ਉਹਦੇ ਭਾਨ ਜਪ ਚੀਦਾ, ਮਨ ਚ ਰੋਸ਼ਨੀ ਹੋ ਗਈ, ਚਾਨਣ ਹੋ ਗਿਆ, ਪ੍ਰਗਾਸ ਹੋ ਗਿਆ। ਬਾਹਰਲਾ ਸੂਰਜ ਪ੍ਰਕਾਸ਼ ਕਰਦਾ, ਪ੍ਰਗਾਸ ਨਹੀਂ ਕਰਦਾ। ਗਿਆਨ ਦਾ ਸੂਰਜ ਚੜ੍ਹਦਾ, ਵਿਵੇਕ ਦਾ ਸੂਰਜ ਚੜ੍ਹਦਾ, ਪ੍ਰਗਾਸ ਕਰਦਾ। ਗੁਰਬਾਣੀ ਦੀ ਸਮਝ ਜਿਹੜੀ ਹੈ ਗਿਆਨ ਦਾ ਸੂਰਜ ਹੈ। ਟੋਟਲ ਸਮਝ ਜਦੋਂ ਗੁਰਬਾਣੀ ਦੀ ਆ ਗਈ ਨਾ, ਉਹ ਗੁਰੂ ਹੈ, ਉਹ ਸਮਝਦਾ ਨਾ, ਉਹ ਗੁਰੂ ਹੈ, ਗਿਆਨ ਗੁਰੂ ਹੈ। ਉਹ ਜਿਹੜਾ ਗਿਆਨ ਹੈ ਉਹੀ ਗੁਰੂ ਹੈ। ਗੁਰੂ ਦਾ ਮਨ ਹਨੇਰਾ ਦੂਰ ਕਰਨ ਵਾਲਾ ਉਹੀ ਸੂਰਜ ਹੈ। ਗਿਆਨ ਗੁਰੂ ਆਤਮ ਉਪਦੇਸ਼ੋ, ਉਹ ਜਿੱਦਣ ਗਿਆਨ ਦਾ ਗੁਰੂ ਪ੍ਰਗਟ ਹੋ ਗਿਆ, ਗੁਰਬਾਣੀ ਦਾ ਸੱਚ, ਗੁਰਬਾਣੀ ਦਾ ਗਿਆਨ ਅੰਦਰ ਸਮਝ ਆ ਗਿਆ, ਪ੍ਰਗਟ ਹੋ ਗਿਆ, ਹਨੇਰਾ ਰਹਿਣਾ ਨਹੀਂ। ਕੋਈ ਧਰਮ ਦਾ ਸਵਾਲ ਐਸਾ ਨਹੀਂ ਰਹਿਣਾ ਜਿਹਦਾ ਜਵਾਬ ਨਾ ਹੋਵੇ। ਕੋਈ ਧਰਮ ਪ੍ਰਤੀ ਸ਼ੰਕਾ ਨਹੀਂ ਰਹਿਣੀ। ਜਿੰਨਾ ਚਿਰ ਸਮਝ ਨਹੀਂ ਆਈ ਹੋਈ, ਜਿਹੜੇ ਲੋਕ ਗੁਰਬਾਣੀ ਪੜ੍ਹਦੇ ਨੇ, ਸਾਖੀਆਂ ਪੜ੍ਹਦੇ ਨੇ, ਗ੍ਰੰਥ ਪੜ੍ਹਦੇ ਨੇ, ਪੜ੍ਹ ਕੇ ਬੁੱਝਿਆ ਨਹੀਂ, ਜਿਹਨਾਂ ਨੇ, ਉਹ ਜੇ ਫਕੀਰ ਵੀ ਨੇ, ਸੰਤ ਵੀ ਨੇ, ਲਕੀਰ ਦੇ ਫਕੀਰ ਨੇ। ਲਕੀਰ ਦਾ ਫਕੀਰ ਕੀ ਹੁੰਦਾ? ਅੱਖਾਂ ਲਕੀਰਾਂ ਹੀ ਨੇ, ਹੋਰ ਕੀ ਅੱਖਰ। ਉਹ ਬਿਗੀਆਂ ਡੇਡੀਆਂ ਲਕੀਰਾਂ ਹੀ ਨੇ, ਹਰੇਕ ਭਾਸ਼ਾ ਵਿੱਚ ਲਕੀਰਾਂ ਨੇ। ਬਿਗੀਆਂ ਡੇਡੀਆਂ ਆਪਣੇ ਆਪਣੇ ਨਾਂ ਰੱਖੇ ਹਨ, ਜਿੰਨੀਆਂ ਲਿਪੀਆਂ ਨੇ ਵਰਡ ਦੀਆਂ, ਸਭ ਲਕੀਰਾਂ ਹੀ ਨੇ। ਉਹ ਲਕੀਰਾਂ ਦੇ ਹੀ ਫਕੀਰ ਨੇ। ਫਿਰ ਪੜ੍ਹ ਕੇ ਬੁੱਝਣਾ, ਪੜ੍ਹਿਆ ਨਾ ਹੀ ਭੇਤ ਬੁੱਝਿਆ ਪਾਵਣ। ਅਸਲ 'ਚ ਅਸੀਂ ਕੁਛ ਪੜ੍ਹ ਲਿਆ, ਆਪਣੀ ਬੋਲੀ ਦੇ ਹਿਸਾਬ ਨਾਲ ਉਹਦੇ ਅਰਥ ਕਰ ਲਏ, ਇਹ ਨਹੀਂ ਦੇਖਿਆ ਵੀ ਸਾਡੀ ਬੋਲੀ ਤਾਂ ਰੱਦ ਕੀਤੀ ਹੋਈ ਹੈ ਗੁਰਬਾਣੀ 'ਚ। ਸਾਡੀ ਤਾਂ ਬੋਲੀ ਉਹ ਸਾਰੀ ਰੱਦ ਕੀਤੀ ਹੋਈ ਹੈ ਬਾਣੀ 'ਚ, ਲਕੀਰ ਦੇ ਫਕੀਰ ਦਰਾਕਾਰੀ ਦੁਨੀਆਂ ਜਿਹੜਾ ਨਾ, ਸਾਡਾ ਟਾਰਗੇਟ ਕੀ ਹੈ? ਟਾਰਗੇਟ ਅਸੀਂ ਆਪਣੇ ਆਪ ਬੰਨਿਆ ਹੋਇਆ ਸਿੱਖਾਂ ਨੇ। ਜਿਹਨੇ ਆਪਣਾ ਟਾਰਗੇਟ ਆਪ ਬੰਨ ਲਿਆ, ਜਾਂ ਕਿਸੇ ਵਿਅਕਤੀ ਦੇ ਕਹਿ ਕੇ ਬੰਨ ਲਿਆ, ਜਾਂ ਬੰਨਿਆ ਬਣਾਇਆ ਲੈ ਲਿਆ, ਉਹ ਹੈ ਮਨਮੁੱਖ। ਜਿਹਨੇ ਟਾਰਗੇਟ ਗੁਰਬਾਣੀ 'ਚੋਂ ਸਮਝ ਕੇ ਬੰਨਿਆ, ਉਹ ਹੈ ਗੁਰਮੁੱਖ। ਬਾਣੀ ਗੁਰੂ ਹੈ, ਜਿਹਦਾ ਗ੍ਰੰਥ ਗੁਰੂ ਹੈ, ਫਿਰ ਤਾਂ ਇਹ ਜੋ ਟਾਰਗੇਟ ਖੋਜ ਕੇ ਬੰਨੋ, ਟਾਰਗੇਟ ਕੀ ਹੈ ਤੁਹਾਡਾ? ਬੰਨਿਆ ਬਣਾਇਆ ਜਿਹੜਾ ਮਿਲਿਆ, ਉਹ ਟਾਰਗੇਟ ਜੇ ਹੁੰਦਾ ਤਾਂ ਸਿੱਖੀ ਸਾਡੇ ਕੋਲ ਹੁੰਦੀ, ਉਹਨੂੰ ਰੱਦ ਕਰੋ ਜੋ ਹੈ ਪਿਛਲਾ, ਦੁਬਾਰਾ ਖੋਜ ਕੇ ਟਾਰਗੇਟ ਤਿਆਰ ਕਰੋ। ਸਕੂਲ ਜਾਂਦਾ ਕੋਈ ਟਾਰਗੇਟ ਹੁੰਦਾ, ਉਹ ਕਹਿੰਦਾ ਮੈਂ ਤਾਂ ਅੱਠਵੀਂ ਪੜ੍ਹ ਗਿਆ, ਹਟ ਜਾਣ। ਕੋਈ ਗੱਲ ਮੈਂ ਜੱਜ ਮਤਾ ਪੜ੍ਹਨੀ ਹੋਣੀ, ਕੋਈ ਗੱਲ ਮੈਂ LLB ਕਰਨੀ, ਟਾਰਗੇਟ ਹੈ। ਕੋਈ ਕਹਿੰਦਾ ਮੈਂ MBBS ਕਰਨੀ। ਧਰਮ ਦਾ ਟਾਰਗੇਟ ਕੀ ਹੈ? ਸਾਨੂੰ ਗੁਰੂ ਨੇ ਟਾਰਗੇਟ ਕੀ ਦਿੱਤਾ? ਉਦੋਂ ਘੱਟ ਟਾਰਗੇਟ ਜਿਹੜਾ ਨਰਕ ਜਾਣ ਵਾਲੇ ਭਵ ਸਾਗਰ ਚ ਰਹਿਣ ਗੋਤੇ ਖਾਣ ਵਾਲਾ ਹੀ ਹੈ। ਭਗਤ ਕਬੀਰ ਜੀ ਕੀ ਕਹਿੰਦੇ ਨੇ, ਖੇਤ ਹੀ ਕਰੋ ਨਿਬੇੜਾ, ਹੁਣ ਐਤਕੀ ਦੇ ਜਨਮ ਚ ਨਿਬੇੜਾ ਕਰ ਲੋ, ਅਬ ਕੀ ਵਾਰ ਬਖਸ਼ ਬੰਦੇ ਕੋ ਵਾਹਣ ਨਾ ਪਵਜਲ ਫੇਰਾ। ਇਹ ਟਾਰਗੇਟ ਹੈ, ਟਾਰਗੇਟ ਹੈ, ਘੱਟੋ ਘੱਟ ਇਦੋ ਘੱਟ ਟਾਰਗੇਟ ਦਾ, ਅਗਲੇ ਜਨਮ ਦਾ ਕੀ ਪਤਾ ਕੀ ਹੋਊਗਾ, ਕਿਸੇ ਸਿੱਖ ਦਾ ਟਾਰਗੇਟ ਹੈ ਨਹੀਂ ਹੈ, ਕੀ ਕਹਿਣਾ ਕਿਸੇ ਬਿਰਲੇ ਦਾ ਹੋ। ਇਹ ਟਾਰਗੇਟ ਪ੍ਰਚਾਰਿਆ ਨਹੀਂ ਜਾਂਦਾ, ਪਰ ਕੀ ਪ੍ਰਚਾਰਿਆ ਜਾਂਦਾ ਜੇ ਟਾਰਗੇਟ ਨਹੀਂ ਪ੍ਰਚਾਰਿਆ ਜਾਂਦਾ, ਪ੍ਰਚਾਰਿਆ ਕੀ ਜਾਂਦਾ, ਕੀ ਪ੍ਰਚਾਰਿਆ ਜਾਂਦਾ। ਟਾਰਗੇਟ ਵੱਡੋ, ਟਾਰਗੇਟ ਦੋ, ਵੀ ਆ ਟਾਰਗੇਟ ਆ ਸਿੱਖਾਂ ਨੂੰ, ਜੇ ਸਿੱਖ ਬਣਾਉਣਾ ਤਾਂ ਟਾਰਗੇਟ ਦੋ, ਅੰਮ੍ਰਿਤ ਨਾ ਜਗਾਓ, ਅੰਮ੍ਰਿਤ ਛਕਣਾ ਕੋਈ ਟਾਰਗੇਟ ਨਹੀਂ ਹੈ, ਅੰਮ੍ਰਿਤ ਦਾ ਨਾਮ ਹੈ, ਉਹ ਛੱਡਤਾ, ਇਹ ਅੰਮ੍ਰਿਤ ਨਹੀਂ ਹੈ, ਪਹੁਲ ਹੈ, ਨਾਮ ਅੰਮ੍ਰਿਤ ਟਾਰਗੇਟ ਹੈ, ਨਾਮ ਅੰਮ੍ਰਿਤ ਜਿਹੜਾ ਹੈ ਉਹੀ ਗਿਆਨ ਗੁਰੂ ਹੈ, ਨਾਮ ਅੰਮ੍ਰਿਤ ਹੀ ਗਿਆਨ ਗੁਰੂ ਹੈ। ਅੰਮ੍ਰਿਤ ਹਰ ਕਾ ਨਾਮ ਹੈ, ਨਾਮ ਅੰਮ੍ਰਿਤ ਹੈ, ਨਾਮ ਕੀ ਹੈ, ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇ ਦੜਾਏ, ਫਿਰ ਨਾਮ ਦੀ ਵਿਆਖਿਆ ਕਰਦੀ, ਜਿਹੜਾ ਗੁਰਮਤ ਦਾ ਗਿਆਨ ਹੈ ਇਹੀ ਨਾਮ ਹੈ, ਗੁਰ ਗਿਆਨ ਪਦਾਰਥ
ਨਾਮ
ਹੈ, ਜਿਹੜਾ ਸਤਿਗੁਰੂ ਨੇ ਆਇਆ ਇਹਦੇ ਵਿੱਚ ਗਿਆਨ ਪਦਾਰਥ ਪਾਇਆ ਹੈ, ਗੁਰਬਾਣੀ ਚ ਥਾਲ ਦੇ ਵਿੱਚ ਵਸਤੂ ਪਾਈ ਹੈ, ਉਹ ਗਿਆਨ ਪਦਾਰਥ ਹੈ, ਇੱਕੋ ਵਸਤੂ ਹੈ, ਤਿੰਨ ਤਿੰਨੀ ਦਾ ਅਰਥ ਤਿੰਨ ਬਣਾ ਲਿਆ, ਸਤ ਸੰਤੋਖ ਦੀ ਵਿਚਾਰਧਾਰਾ ਹੈ ਇਹ, ਵਸਤ ਤਜੀ ਨਾ ਜਾਏ, ਵਸਤ ਇੱਕ ਵਚਨ ਹੈ, ਇਹ ਵਸਤ ਤਜੀ ਨਾ ਜਾਏ ਇੱਕ ਵਚਨ ਹੈ, ਤਿੰਨ ਵਸਤੂਆਂ ਬਣਾ ਹੀ ਬੈਠੇ ਨੇ, ਫਕੀਰ ਦੇ ਫਕੀਰ ਨੇ ਜੋ ਸੁਣ ਲਿਆ ਇਹ ਨਹੀਂ ਦੇਖਿਆ ਵੀ ਵਸਤ ਨੂੰ ਤੱਤੇ ਨੂੰ ਕੜੇ ਤਜੀ ਹੈ, ਫਿਰ ਲਿਜਾਇਆ ਇਹ ਵਸਤ ਤਜੀ ਨਾ ਜਾਏ, ਨਿੱਤ ਨਿੱਤ ਰੱਖ ਔਰ ਧਾਰੋ, ਜਿਹਦੇ ਮੂੰਹ ਲੱਗ ਗਈ ਉਹ ਛੱਡ ਨਹੀਂ ਸਕਦਾ, ਪਰ ਜਿਹਨੂੰ ਮਿਲੀ ਉਹ ਨਹੀਂ ਉਹਨੂੰ ਪਤਾ ਹੀ, ਜਿਹਨੂੰ ਇਹਦਾ ਟੇਸਟ ਆ ਗਿਆ ਉਹ ਤਾਂ ਨਹੀਂ ਛੁੱਟਦੀ, ਫਿਰ ਇਹ ਵਸਤ ਤਜੀ ਨਾ ਜਾਏ ਕੌਣ ਕਹਿ ਰਿਹਾ, ਜਿਹੜਾ ਪੰਜਵੇਂ ਪਾਸ਼ਾ ਕਹਿ ਰਹੇ ਨੇ, ਕਹਿੰਦੇ ਸੱਤ ਤੱਤ ਛੱਡੀ ਹੁੰਦੀ, ਤੁਹਾਨੂੰ ਕੌੜਾ ਲੱਗਦਾ ਨਾਮ ਸਾਨੂੰ ਮਿੱਠਾ ਲੱਗਦਾ, ਸੱਤ ਤੇ ਛੱਡਦੀ ਹੁੰਦਾ, ਰੱਖੋ ਧਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਇਓ, ਇੱਕ ਅੰਮ੍ਰਿਤ ਨਾਮ ਹੀ ਪਾਇਆ ਹੋਇਆ, ਇੱਕ ਵਚਨ ਨਾਮ ਹੀ ਪਾਇਆ ਹੋਇਆ ਇਹਦੇ ਵਿੱਚ, ਸਤ ਸੰਤੋਖ ਦੀ ਵਿਚਾਰ ਕੀਤੀ ਹੋਈ ਹੈ, ਸਤ ਸੰਤੋਖ ਦੀ ਵਿਚਾਰ ਕੀ ਹੈ, ਅੰਮ੍ਰਿਤ ਨਾਮ, ਸਤ ਕੀ ਹੈ, ਸੰਤੋਖ ਕੀ ਹੈ, ਉਹ ਸੰਤੋਖ ਜਿਹੜਾ ਕਿਸੇ ਕੀਮਤ ਤੇ ਨਹੀਂ ਟੁੱਟਦਾ ਦੁਨੀਆਂ ਦਾ, ਚਾਹੇ ਰਾਜ ਦੇ ਦੇਵੇ, ਸੰਤੋਖ ਨਹੀਂ ਤਿਆਗਦਾ ਸੰਸਾਰ ਨਹੀਂ ਉਹਨੂੰ ਰੱਖ ਸਕਦਾ, ਇੱਥੇ ਜਿੰਨੀ ਮਰਜ਼ੀ ਵਡਿਆਈ ਦੇ ਦੇਵੇ ਸੰਸਾਰ ਜੋ ਨਹੀਂ ਰਹਿਣਾ ਕਿਸੇ ਕੀਮਤ ਤੇ, ਉਹ ਜਿਹੜਾ ਸੰਤੋਖ ਹੈ ਉਹ ਸੰਤ ਸੰਤੋਖ ਹੈ, ਉਹ ਸੰਤੋਖ ਜਿਹਦੀ ਮੌਤ ਨਹੀਂ ਹੈ, ਜਿਹਨੂੰ ਛੇਦਿਆ ਔਰ ਭੇਦਿਆ ਨਹੀਂ ਜਾ ਸਕਦਾ, ਜਿਹੜਾ ਅਟੁੱਟਾ ਟੁੱਟਦਾ ਨਹੀਂ ਸੰਤੋਖ ਲਸੂਤ, ਉਹਨੂੰ ਸਤ ਸੰਤੋਖ ਕਹਿੰਦੇ ਨੇ, ਇੱਕ ਵਚਨ ਹੈ ਸਤ ਸੰਤੋਖ, ਸਤ ਔਰ ਸੰਤੋਖ, ਸਤ ਤਾਂ ਸੰਤੋਖ ਦਾ ਐਡਜੈਕਟਿਵ ਹੈ, ਗੁਣਵਾਚਕ ਨਾਮ ਹੈ ਸੰਤੋਖ ਦਾ, ਸੰਤੋਖ ਜੇ ਇਕੱਲਾ ਹੋਵੇ ਟੁੱਟ ਜਾਂਦਾ, ਇਕੱਲਾ ਸੰਤੋਖ ਟੁੱਟ ਜਾਂਦਾ, ਜਿੰਨਾ ਚਿਰ ਸਤ ਸੰਤੋਖ ਸਤ ਤੱਕ ਨਾ ਪਹੁੰਚ ਜਾਵੇ ਫਿਰ ਅਭੇਦ ਹੈ, ਫਿਰ ਨਹੀਂ ਭੇਦਿਆ ਜਾ ਸਕਦਾ, ਫਿਰ ਨਹੀਂ ਕੱਟਿਆ ਜਾ ਸਕਦਾ, ਵਿਚਾਰੋ ਦੀ ਵਿਚਾਰਧਾਰਾ ਹੈ, ਸਤ ਸੰਤੋਖ ਕੀ ਹੁੰਦਾ ਕਿਵੇਂ ਪ੍ਰਾਪਤ ਹੁੰਦਾ ਸਤ ਸੰਤੋਖ ਤੱਕ ਕਿਵੇਂ ਪਹੁੰਚਣਾ ਇਹ ਵਿਚਾਰ ਨੇ ਇਹਦੇ ਵਿੱਚ ਹੋਰ ਕੁਛ ਨਹੀਂ ਹੈ ਦੋ ਗਾਂ ਇਹ ਦੋ ਗਾਂ ਦੋ ਪਦਾਰਥ ਹੋਰ ਨੇ ਉਹ ਬਾਅਦ ਚ ਮਿਲਣੇ ਨੇ ਇਹ ਨਾਮ ਇਹਦੇ ਵਿੱਚ ਰਿੜਕਣਾ ਅਸੀਂ ਸਮਝਣਾ ਬੁਲਾਉਣਾ ਆਪਣੀ ਬੁੱਧੀ ਨਾਲ ਆਪਣੀ ਬੁੱਧੀ ਥੋੜੀ ਹੈ ਬੈਠ ਕੇ ਡਿਸਕਸ ਕਰ ਲੈਣ ਜੀ ਗੱਲ ਦਾ ਨਹੀਂ ਪਤਾ ਜਿਹਨੂੰ ਪਤਾ ਉਹ ਤੋਂ ਪੁੱਛ ਲੈਣ ਪਰ ਉਹ ਜਿਹੜਾ ਨਾਮ ਹੈ ਉਹ ਨਹੀਂ ਕਿਸੇ ਨੂੰ ਪੁੱਛਿਆ ਜਾ ਸਕਦਾ ਉਹ ਤੁਰਕੀ ਬਾਣੀ ਹੈ ਸਤ ਸੰਤੋਖ ਤੋਂ ਬਾਅਦ ਮਿਲਦਾ ਉਹ ਸਤ ਸੰਤੋਖ ਤੋਂ ਬਾਅਦ ਇਹ ਅਸਲ ਚ ਭਗਤੀ ਸ਼ੁਰੂ ਹੁੰਦੀ ਹੈ ਆਦਰ ਗੁਰਬਾਣੀ ਦਾ ਜਪ ਹੈ ਜਪ ਲਿਖਿਆ ਹੈ ਇਹਨੂੰ ਜਪਣਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਇਹਨੂੰ ਜਪਣਾ ਜਪ ਕੇ ਧਿਆਨ ਕਿਥੋਂ ਰੱਖ ਲੈਣਾ ਟਿਕਾਣਾ ਧਿਆਨ ਕਿਥੋਂ ਅੰਤਰਮੁਖੀ ਹੋ ਗਿਆ ਬਾਹਰੋਂ ਧਿਆਨ ਛੁੱਟ ਕੇ ਅੰਦਰ ਹੋ ਗਿਆ ਧਿਆਨ ਪਰ ਧਿਆਉਣ ਲੱਗ ਗਿਆ ਫਿਰ ਧਿਆਨ ਟਿਕ ਗਿਆ ਧਿਆਨ ਟਿਕੇ ਹੋਏ ਤੇ ਆਰਾਧਨਾ ਹੁੰਦੀ ਜੇ ਧਿਆਨ ਹੀ ਨਹੀਂ ਟਿਕਿਆ ਆਰਾਧਨਾ ਕਾਹਦੀ ਹੋਣੀ ਆਰਾਧਨਾ ਹੋਣੀ ਇੱਕ ਨੂੰ ਕਹਿੰਦੇ ਨੇ ਕਿਸੇ ਨੇ ਆਉਣਾ ਉਹਦੀ ਇੰਤਜ਼ਾਰ ਹੈ ਪੈਦਾ ਕੀਤਾ ਮੈਂ ਆਊਂਗਾ ਮੈਂ ਮਿਲੂੰਗਾ ਤੂੰ ਆਹ ਪੁਜੀਸ਼ਨ ਆਪਣੀ ਕਰ ਮੈਂ ਆਊਂਗਾ ਨਾ ਮਿਲੂਗਾ ਉਹ ਪੁਜੀਸ਼ਨ ਬਣਾ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਫਿਰ ਤਾਂ ਇੰਤਜ਼ਾਰ ਹੀ ਹੋ ਗਿਆ ਨਾ ਆਰਾਧਨਾ ਇੰਤਜ਼ਾਰ ਹੈ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਸਭ ਤੋਂ ਵਧੀਆ ਆਰਾਧਨਾ ਕੀ ਹੈ ਨਾਮ ਦੀ ਆਰਾਧਨਾ ਵਧੀਆ ਇਹ ਦੇਵੀ ਦੇਵਤਿਆਂ ਨੂੰ ਆਰਾਧ ਰਹੇ ਨੇ ਹਿੰਦੂ ਮਤ ਵਿੱਚ ਆਰਾਧਨਾ ਹੁੰਦਾ ਕਿਸੇ ਨੂੰ ਬੁਲਾਉਣਾ ਇੰਤਜ਼ਾਰ ਕਰਨਾ ਆਰਾਧਨਾ ਦੇ ਵਿੱਚ ਹੈ ਮਨ ਚਾਹ ਪਿਆ ਪ੍ਰਭ ਆਗਮ ਸੁਣਿਆ ਪ੍ਰਭ ਦੇ ਆਉਣ ਦੀ ਆਵਾਜ਼ ਸੁਣੀ ਬੜਕ ਸੁਣੀ ਚਾਹ ਹੋ ਗਿਆ ਜੇ ਕੋਈ ਇੱਥੇ ਆਉਂਦਾ ਖੜਕਾ ਹੋ ਜਾਂਦਾ ਨਾ ਬਾਹਰ ਆਪਣੇ ਬੈਠ ਚਾਲ ਹੋ ਜਾਂਦੀ ਹੈ ਪ੍ਰਭ ਆਗਮ ਸੁਣਿਆ ਉਹਦੇ ਆਉਣ ਦੀ ਆਵਾਜ਼ ਸੁਣੀ ਪੈਰ ਚਾਲ ਸੁਣੀ ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਖੁਰਾਸਾਨ ਖਸਮਾਨਾ ਕੀਆ ਖਸਮ ਨੇ ਆਪਣੇ ਪੈਰਾਂ ਦੀ ਆਵਾਜ਼ ਕੀਤੀ ਖੁਰ ਪੈਰਾਂ ਨੂੰ ਕਹਿੰਦੇ ਨੇ ਹਿੰਦੁਸਤਾਨ ਡਰਾਇਆ ਸਾਰਾ ਹਿੰਦੁਸਤਾਨ ਡਰ ਗਿਆ ਜਾਂ ਮੇਰੇ ਅੰਦਰ ਖਸਮ ਉਹਦੀ ਆਹਟ ਆਈ ਆਉਣ ਦੀ ਆਉਣ ਦੀ ਆਹਟ ਆਈ ਤਾਂ ਮੂੰਹ ਦੇ ਵਿੱਚੋਂ ਇਹੋ ਜਿਹੀ ਬਾਣੀ ਨਿਕਲਣ ਲੱਗੀ ਬਾਣੀ ਤਾਂ ਸਤ ਸੰਤੋਖ ਦੀ ਅਵਸਥਾ 'ਚ ਨਿਕਲਣ ਲੱਗ ਜਾਂਦੀ ਹੈ ਸਾਰੀਆਂ ਮੱਤਾਂ ਨੂੰ ਉਦੋਂ ਹੀ ਕੱਟਿਆ ਜਾਂਦਾ ਗੁਰਬਾਣੀ ਉਹ ਕੱਟ ਰਹੀ ਹੈ ਸਾਰੀਆਂ ਮੱਤਾਂ ਨੂੰ ਗੁਰਬਾਣੀ ਦੀ ਸੋਝੀ ਉਹ ਕੱਟ ਦਿੰਦੀ ਹੈ ਸਭ ਪਾਸੇ ਨੂੰ ਪਰ ਜੋ ਆਪ ਆ ਜਾਂਦਾ ਫਿਰ ਤਾਂ ਫਿਰ ਕੀ ਆਉਂਦਾ ਦੇਖੋ ਭਾਈ ਗਿਆਨ ਕੀ ਆਈ ਆਦੀ ਸਭ ਉਡਾਨੀ ਭਰਮ ਕੀ ਟਾਟੀ ਰਹਿ ਨੂੰ ਆਇਆ ਬਣਦੀ ਫਿਰ ਅਵਸਥਾ ਹੋਰ ਬਦਲ ਜਾਂਦੀ ਹੈ ਫਿਰ ਆਂਧੀ ਪਾਸੇ ਜੋ ਜਲ ਵਰਸਾ ਆਂਧੀ ਤਾਂ ਇਹਦੇ ਨਾਲ ਵੀ ਆ ਜਾਂਦੀ ਹੈ ਉਹਦੇ ਨਾਲ ਦੋ ਕੰਮ ਹੋ ਜਾਂਦਾ ਆਂਧੀ ਪਾਸੇ ਜੋ ਜਲ ਵਰਸਾ ਫਿਰ ਨਾਲ ਵੀ ਆਉਂਦਾ ਤੇ ਤੇਰਾ ਜਨ ਪੀਣਾ ਉਹਦੇ ਨਾਲ ਮਨ ਭਜਦਾ ਪੂਰਾ ਉਹਦੇ ਨਾਲ ਤਪਤ ਕੜਾਹ ਬੁਝਦਾ ਜਿਹੜਾ ਸੁਣਦਾ ਸਾਰਿਆਂ ਦੇ ਠਰ ਠਰਦਾ ਚਲਿਆ ਗਿਆ ਇਹਨਾਂ ਨੂੰ ਫਿਰ ਜਿਹਦੇ ਕੰਨਾਂ 'ਚ ਪੈ ਗਿਆ ਠਰਦੇ ਚਲੇ ਗਏ ਸਾਰੇ ਸੁਣਦੇ ਚਲੇ ਗਏ ਤੇ ਜੇ ਇਹ ਗੱਲ ਬੁੱਝੀ ਨਹੀਂ ਤਾਂ ਲਕੀਰ ਦੇ ਫਕੀਰ ਬੁੱਝਿਆ ਨਹੀਂ ਕੁਛ ਲਕੀਰਾਂ ਹੀ ਨੇ ਫਿਰ ਅੱਖਰ ਕੀ ਨੇ ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ ਇਹ ਜਦੋਂ ਖੋਜਣ ਖੋਜਣਾ ਕੀ ਲਿਖਿਆ ਹੋਇਆ ਤੇ ਜਿਹੜੇ ਖੋਜਦੇ ਨੇ ਉਹ ਲਕੀਰ ਦੇ ਫਕੀਰ ਨੇ ਕਿਉਂਕਿ ਟਾਰਗੇਟ ਹੈ ਜੀ ਜਿਹੜੇ ਲਕੀਰ ਦੇ ਫਕੀਰ ਨੇ ਉਹਨਾਂ ਦਾ ਟਾਰਗੇਟ ਆਪਣਾ ਮਿਥਿਆ ਹੋਇਆ ਇਹ ਕਿਸੇ ਨੇ ਮਿਥ ਕੇ ਦੇ ਦਿੱਤਾ ਜਿਨ੍ਹਾਂ ਦਾ ਟਾਰਗੇਟ ਗੁਰਬਾਣੀ ਵਾਲਾ ਹੈ ਉਹਨਾਂ ਨੂੰ ਖੋਜਣਾ ਪੈਣਾ ਹੀ ਆ ਕਿਉਂਕਿ ਉਹ ਟਾਰਗੇਟ ਕਿਸੇ ਦਾ ਹੈ ਨਹੀਂ ਉਹਨਾਂ ਨੂੰ ਨਵਾਂ ਖੋਜਣਾ ਹੀ ਪੈਣਾ ਜਿਹਨਾਂ ਨੇ ਟਾਰਗੇਟ ਸਤਸੰਤੋਖ ਦਾ ਰੱਖਿਆ ਜਿਨ੍ਹਾਂ ਨੇ ਟਾਰਗੇਟ ਨਿਰਾਕਾਰ ਦੇ ਦੇਸ਼ ਦਾ ਰੱਖਿਆ ਜਿਨ੍ਹਾਂ ਦਾ ਟਾਰਗੇਟ ਹੈ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁੱਖ ਲੈਣੇ ਮਹਲ ਜੇ ਇਹ ਟਾਰਗੇਟ ਹੈ ਫਿਰ ਖੋਜਣਾ ਪੈਣਾ ਜੇ ਇਹ ਟਾਰਗੇਟ ਨਹੀਂ ਫਿਰ ਕੋਈ ਲੋੜ ਨਹੀਂ ਖੋਜਣ ਦੀ ਇਹ ਗੁਰਮੁਖ ਦਾ ਟਾਰਗੇਟ ਹੈ ਇਸ ਉਸ ਗੁਰਮੁਖ ਦੀ ਗੱਲ ਇੱਥੇ ਸ਼ੁਰੂ ਹੋਈ ਹੈ ਟਾਰਗੇਟ ਬਦਲਿਆ ਹੈ ਗੁਰਮੁਖ ਦਾ ਮਨਮੁਖਾਂ ਦਾ ਟਾਰਗੇਟ ਆਪਣਾ ਸਿੱਖ ਸਾਰੇ ਮਨਮੁਖ ਨੇ ਜਿਹਦਾ ਟਾਰਗੇਟ ਨਹੀਂ ਉਹ ਮਨਮੁਖ ਨੇ ਕਿ ਟਾਰਗੇਟ ਆਪਣੇ ਮਨ ਦਾ ਪੁੱਛਿਆ ਉਹਨੇ ਆਪਣੀ ਮਰਜ਼ੀ ਦਾ ਟਾਰਗੇਟ ਹੈ ਉਹਦਾ ਗੁਰਮੁਖ ਸਾਚੇ ਕਾ ਭਉ ਪਾਵੈ
ਗੁਰਮੁਖ ਬਾਣੀ ਅਕੜ ਘੜਾਵੈ
ਗੁਰਮੁਖ ਬਾਣੀ ਅਕੜ ਘੜਾਵੈ ਅਕੜ ਬਾਣੀ ਘੜਦਾ ਹੈ ਅਕੜ ਬਾਣੀ ਇਹਦੀ ਘੜੀ ਜਾ ਸਕਦੀ ਕਿਸੇ ਤੇ ਇਹਦੀ ਤਾਂ ਸਮਝ ਨਹੀਂ ਆਉਂਦੀ ਘੜੀ ਤੱਕ ਪਾਸੇ ਰਹੀ ਇਹ ਅਕੜ ਹੈ ਗੱਲ ਕਹਿਣੀ ਬਹੁਤ ਮੁਸ਼ਕਲ ਹੈ ਤੇ ਘੜੀਏ ਸ਼ਬਦ ਸੱਚੀ ਟਕਸਾਲ ਸੱਚੀ ਟਕਸਾਲ ਦੇ ਸ਼ਬਦ ਨੇ ਇਹਨਾਂ ਦੇ ਅਰਥੇ ਹੋਰ ਨੇ ਇਹ ਬੋਲੀ ਉਹ ਹੋਰ ਹੈ ਸਾਡੀ ਬੋਲੀ ਹੋਰ ਹੈ ਸਾਡੀ ਬੋਲੀ ਮਨਮੁਖਾਂ ਦੀ ਹੈ ਇਹ ਬੋਲੀ ਗੁਰਮੁਖਾਂ ਦੀ ਹੈ ਇਹ ਬੋਲੀ ਭਗਤਾਂ ਦੀ ਹੈ ਸਾਡੀ ਬੋਲੀ ਸੰਸਾਰੀਆਂ ਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੋਇਆ ਅਸੀਂ ਜੋੜ ਕਿਵੇਂ ਪੈਦਾ ਕਰ ਲਿਆ ਲਕੀਰ ਦੇ ਫਕੀਰਾਂ ਨੇ ਜੋੜ ਪੈਦਾ ਕਰ ਲਿਆ ਆਪਣੀ ਬੋਲੀ ਮੰਨ ਕੇ ਇਹਦੇ ਰਿਜ਼ਲਟ ਕੱਢ ਲਏ ਸਾਰੀਆਂ ਦੀ ਬੋਲੀ ਬਣਾ ਦਿੱਤਾ ਨਿਰਾਕਾਰ ਦੀ ਦੇਸ਼ ਦੀ ਬੋਲੀ ਨੂੰ ਇਹ ਤਾਂ ਨਿਰਾਕਾਰ ਤੁਰਕੀ ਬਾਣੀ ਹੈ ਤੁਰਕੀ ਬਾਣੀ ਆਈ ਸੀ ਚਾਹੇ ਸਾਡੀ ਬੋਲੀ ਜੇ ਇਹਨੂੰ ਐਕਸਪਲੇਨ ਕੀਤਾ ਹੈ ਵਿਆਖਿਆ ਕੀਤੀ ਹੈ ਪਰ ਬੋਲੀ ਤਾਂ ਹੋਰ ਹੈ ਉੱਥੋਂ ਤਾਂ ਆਤਮਾ ਆਈ ਸੀ ਸਰੀਰ ਤਾਂ ਆਇਆ ਨਹੀਂ ਸੀ ਨਾ ਸਰੀਰ ਨੇ ਉੱਥੇ ਜਾਣਾ ਵਾਪਸ ਸਰੀਰ ਦਾ ਉੱਥੇ ਕੀਮਤ ਸੀ ਇਸ ਕਰਕੇ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਜਦ ਅੱਗੇ ਜਾਤ ਹੁੰਦੀ ਉਹਦੀ ਤੁਸੀਂ ਜਾਤ ਦੀ ਗੱਲ ਕਿਉਂ ਕਰਦੇ ਹੋ ਫਿਰ ਇੱਥੇ ਗੱਲਾਂ ਜਿਹੜੀਆਂ ਅਸੀਂ ਜਾਤ ਦੀਆਂ ਸਰੀਰਾਂ ਦੀਆਂ ਕਰਦੇ ਹਾਂ ਇਤਿਹਾਸ ਦੀਆਂ ਕਰਦੇ ਹਾਂ ਕਿਉਂ ਕਰਦੇ ਹਾਂ ਕਿਉਂਕਿ ਟਾਰਗੇਟ ਆਪਣਾ ਟਾਰਗੇਟ ਮਨਮੁਖਣ ਹੈ ਟਾਰਗੇਟ ਗੁਰਬਾਣੀ ਦਾ ਨਹੀਂ ਹੈ ਉਹ ਤਾਂ ਕਹਿੰਦਾ ਜਾਣੋ ਜੋਤ ਜੋਤ ਨੂੰ ਜਾਣ ਦੀ ਲੋੜ ਹੈ ਜਾਤ ਪੁੱਛਣ ਦੀ ਲੋੜ ਹੈ ਨਹੀਂ ਸਰੀਰ ਦੀ ਗੱਲ ਕਰਨ ਦੀ ਲੋੜ ਹੈ ਨਹੀਂ ਸਰੀਰ ਦੀ ਗੱਲ ਕਰਨ ਦੀ ਲੋੜ ਹੈ ਕਿਉਂਕਿ ਸਰੀਰ ਜਾਂਦਾ ਹੀ ਨਹੀਂ ਨਾ ਕੋਈ ਸਰੀਰ ਆਇਆ ਨਾ ਕੋਈ ਸਰੀਰ ਜਾਣ ਇਹ ਮਾਇਆ ਦੇ ਗੱਲਾਂ ਨੇ ਮਾਇਆ ਦੇ ਦੇਸ਼ ਦੀਆਂ ਗੱਲਾਂ ਨੇ ਬੋਲੀ ਇੱਥੇ ਦੀ ਜੇ ਲਿਖਣਾ ਪੈਣਾ ਸੀ ਇੱਥੇ ਦੀ ਬੋਲੀ ਅਸੀਂ ਜਾਣਦੇ ਹਾਂ ਇਸੇ ਬੋਲੀ ਤੋਂ ਸਮਝ ਲਓ ਫਿਰ ਵੀ ਇਸ ਬੋਲੀ ਦੇ ਵਿੱਚ ਔਰ ਉਸ ਬੋਲੀ 'ਚ ਫਰਕ ਹੈ ਆਤਮਾ ਕਰਕੇ ਮਾਂ ਬਾਪ ਕੌਣ ਹੈ ਸਰੀਰ ਕਰਕੇ ਮਾਂ ਬਾਪ ਕੌਣ ਆਤਮਾ ਦੇ ਰਸ ਕੀ ਨੇ ਆਤਮਾ ਦੀ ਖੁਰਾਕ ਕੀ ਹੈ ਸਰੀਰ ਦੀ ਖੁਰਾਕ ਕੀ ਹੈ ਆਤਮਾ ਦੀਆਂ ਅੱਖਾਂ ਕਿਹੜੀਆਂ ਨੇ ਇਹ ਸਰੀਰ ਦੀਆਂ ਅੱਖਾਂ ਕਿਹੜੀਆਂ ਭਾਵੇਂ ਸਰੀਰ ਦੀਆਂ ਅੱਖਾਂ 'ਚ ਵੀ ਆਤਮਾ ਹੀ ਦੇਖਦੀ ਹੈ ਸਰੀਰ ਦੇ ਕੰਨ ਕਿਹੜੇ ਨੇ ਜਿਹਨਾਂ ਦੀ ਆਤਮਾ ਸੁਣਦੀ ਆਤਮਾ ਦੇ ਡਾਇਰੈਕਟ ਕੰਨ ਕਿਹੜੇ ਨੇ ਕਿਉਂ ਹਾਲੇ ਉਹਨਾਂ ਨੂੰ ਸੂਤਕ ਲੱਗਿਆ ਹੋਇਆ ਇਸ ਕਰਕੇ ਇਹਨਾਂ ਕੰਨਾਂ ਦੀ ਲੋੜ ਪਈ ਹੈ ਅੱਖਾਂ ਨੂੰ ਸੂਤਕ ਲੱਗਿਆ ਹੋਇਆ ਇਸ ਕਰਕੇ ਇਹਨਾਂ ਅੱਖਾਂ ਦੀ ਲੋੜ ਪਈ ਹੈ ਉਹਨਾਂ ਦਾ ਓਪਰੇਸ਼ਨ ਚੱਲ ਰਿਹਾ ਓਪਰੇਸ਼ਨ ਚੱਲ ਰਿਹਾ ਉਹਨਾਂ ਦਾ ਗੁਰਬਾਣੀ ਦਾ ਜਿਹੜਾ ਜਦ ਸਮਝਣੀ ਆ ਓਪਰੇਸ਼ਨ ਹੋਣਾ ਉਹਨਾਂ ਦਾ ਉਹ ਤੇ ਪੱਟੀ ਬੰਨ ਕੇ ਰੱਖਣੀ ਹੈ ਜਾਂ ਪੱਟੀ ਖੁੱਲੂਗੀ ਇਹਨਾਂ ਅੱਖਾਂ ਦੀ ਲੋੜ ਨਹੀਂ ਹੈ ਬਾਹਰ ਦੇਖਣ ਦੀ ਡਾਇਰੈਕਟ ਦੇਖ ਲੈਣਗੇ ਉਹਨਾਂ ਦਾ ਇਲਾਜ ਚੱਲੂਗਾ